राग गोण बाणी नाम देव जीव की कर दूजा एक ओंकार सतगुर प्रसाद हर हर करत मिले सब भरम।
ਸਾਧ ਸੰਗਤ ਜੀ ਪਰਮੇਸ਼ੁਰ ਦੇ ਭਜਨ ਦਾ ਮਹੱਤਵ ਦੱਸਦੇ ਹਨ। ਭਗਤ ਨਾਮਦੇਵ ਜੀ ਕੋ ਵਾਹਿਗੁਰੂ ਪਰਮੇਸ਼ੁਰ ਓਂਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ।
ਹਰ ਹਰ ਕਰਤ ਮਿਟੇ ਸਭ ਭਰਮ।
ਇਹ ਭਾਈ ਹਰੀ ਜੋ ਸਾਰਿਆਂ ਪਾਪਾਂ ਦਾ ਹਾਰਕ ਹੈ, ਹਰੀ ਜੋ ਤੁਮ ਪਦ ਦਾ ਲੱਖਾ ਸਰੂਪ ਹੈ, ਹਰੀ ਜੋ ਤੱਤਾਂ ਦਾ ਲੱਖਾ ਸਰੂਪ ਹੈ, ਇਹਦੇ ਨਾਮ ਦਾ ਅਭਿਆਸ ਕਰਨੇ ਕਰਕੇ ਪੰਜ ਪ੍ਰਕਾਰ ਦੇ ਜਿਹੜੇ ਭਰਮ ਹਨ, ਭੇਦ ਭਰਮ ਕਰਤੱਤ ਭਰਮ ਆਦਿਕ, ਉਹ ਸਾਰੇ ਭਜਨ ਦੇ ਪ੍ਰਤਾਪ ਕਰਕੇ ਮਿਟ ਗਏ।
ਹਰ ਕੋ ਨਾਮ ਲੈ ਉੱਤਮ ਧਰਮ।
ਜੋ ਪਰਮੇਸ਼ੁਰ ਦੇ ਨਾਮ ਦਾ ਲੈਣਾ ਹੈ ਸਾਰਿਆਂ ਧਰਮਾਂ ਤੋਂ ਉੱਤਮ ਹੈ। ਜਿੰਨੇ ਕਿਸੇ ਨੇ ਰੁਦਾਖੀ ਅਤੇ ਤੁਲਸੀ ਆਦਿਕਾਂ ਦੀ ਮਾਲਾ ਆਦਿਕਾਂ ਦੇ ਧਾਰਮਿਕ ਚਿੰਨ੍ਹ ਮੰਨੇ ਹੈ, ਸਾਰਿਆਂ ਧਰਮਾਂ ਨੂੰ ਉੱਤਮ ਧਰਮ ਹੈ, ਇਹ ਪੁੰਨ ਹੈ।
ਹਰ ਹਰ ਕਰਤ ਜਾਤ ਕੁਲ ਹਰੀ।
ਜਿਹੜਾ ਹਰ ਹਰ ਪਰਮੇਸ਼ੁਰ ਦਾ ਨਾਮ ਜਪਦਾ ਉਹਦਾ ਜਾਤੀ ਮਾਨ ਵੀ ਮਿਲ ਜਾਂਦਾ ਹੈ। ਜਿਹੜਾ ਕੁਲਾਂ ਮੂਹੀਆਂ ਵਿੱਚ ਕੋਈ ਨਾ ਕੋਈ ਅਮਾਨ ਪਿਆ ਹੁੰਦਾ, ਕਲੰਕ ਲੱਗਾ ਹੁੰਦਾ ਹੈ, ਉਹ ਵੀ ਹਰਿਆ ਜਾਂਦਾ, ਐਸੀ ਹਰੀ ਹੋ ਜਾਂਦੀ ਕੁਲ ਦੇਵੀ ਸੰਪਦਾ ਦੀ ਉਹਨਾਂ ਦੇ ਅੰਦਰ।
ਸੋ ਹਰ ਅੰਦਲੇ ਕੀ ਲਾਕਰੀ।
ਉਹ ਹਰੀ ਪਰਮੇਸ਼ੁਰ ਦਾ ਜਿਹੜਾ ਨਾਮ ਹੈ, ਜਿਵੇਂ ਨੇਤਰਾਂ ਤੋਂ ਹੀਰਾ ਨਾ ਹੋਵੇ ਤਾਂ ਸੋਟੀ ਹੁੰਦੀ ਆਸਰਾ, ਇਸ ਪ੍ਰਕਾਰ ਵਿਰਾਗ ਰੂਪੀ ਨੇਤਰਾਂ ਤੋਂ ਹੀਰਿਆਂ ਦੀ ਲੱਕੜੀ ਵੀ ਨਿਆਈ, ਸੋਟੀ ਵੀ ਨਿਆਏ, ਇਹ ਲੱਕੜੀ ਦੀ ਨਿਆਈ ਮਹਾਰਾਜ ਦਾ ਨਾਮ ਹੈ।
ਹਰ ਏ ਨਮਸਤੇ ਹਰ ਏ ਨਮਹ।
ਹਰੀ ਜੋ ਪਰਮੇਸ਼ੁਰ ਹੈ ਉਹਦੇ ਤਾਂ ਹੀ ਮਨ ਕਰਕੇ ਨਮਸਤੇ ਨਮਸਕਾਰ ਹੈ, ਬਾਣੀ ਕਰਕੇ ਵੀ ਹਰੀ ਅਕਾਲ ਪੁਰਖ ਦੇ ਤਾਂ ਹੀ ਨਮਹ ਹੈ, ਨਮਸਕਾਰ ਹੈ, ਹਰੇ ਰਾਜੇ ਨਾਲ ਮੁਕਤੇ ਨਾਲ ਹੈ, ਜੋ ਹਰੇ ਭਰੇ ਕਰਨ ਵਾਲਾ ਹਰੀ ਹੈ, ਇਹ ਉਸਦੇ ਤਾਂ ਹੀ ਮਨ ਕਰਕੇ ਨਮਸਕਾਰ ਹੈ, ਹਰੇ ਨਮਹ। ਉਹ ਹਰੀ ਜੋ ਪਰਮੇਸ਼ੁਰ ਹੈ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ, ਉਹਨਾਂ ਨੂੰ ਬਾਣੀ ਕਰਕੇ ਵੀ ਨਮਸਕਾਰ ਹੈ, ਇਉਂ ਮਨ ਬਾਣੀ ਸਰੀਰ ਕਰਕੇ ਵੰਦਨਾ ਕਰਦੇ ਹਾਂ ਨਿਮਰਤਾ ਦੇ ਨਾਲ।
ਹਰ ਹਰ ਕਰਤ ਨਹੀਂ ਦੁੱਖ ਜਮ ਹੈ।
ਫਿਰ ਭਾਈ ਜੋ ਹਰ ਹਰ ਪਰਮੇਸ਼ੁਰ ਦਾ ਭਜਨ ਕਰਦੇ ਹੈ ਉਹਨਾਂ ਨੂੰ ਜਮਾਂ ਦਾ ਦੁੱਖ ਨਹੀਂ ਹੁੰਦਾ, ਜਮਾਨਾ ਦਾ ਦੁੱਖ ਨਹੀਂ ਹੁੰਦਾ, ਤੇ ਜਮਾਂ ਨਹੀਂ ਉਹਨਾਂ ਦੇ ਦੁੱਖ ਹੁੰਦੇ, ਸਾਰੇ ਦੁੱਖ ਨਿਵਰਤ ਹੋ ਜਾਂਦੇ ਹੈ, ਜੰਮਣ ਮਰਨ ਦਾ ਦੁੱਖ ਨਹੀਂ ਹੁੰਦਾ, ਮਾਤਾ ਦੇ ਗਰਭ ਦਾ ਦੁੱਖ ਨਹੀਂ ਹੁੰਦਾ, ਇਸ ਪ੍ਰਕਾਰ ਉਹ ਸਾਰਿਆਂ ਦੁੱਖਾਂ ਤੋਂ ਨਿਵਰਤ, ਦੁੱਖਾਂ ਦੀ ਨਿਵਰਤੀ ਹੋ ਜਾਂਦੀ, ਪਰਮਾਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ।
ਰਹਾਉ ਹਰ ਹਰ ਨਾਖਸ ਹਰੇ ਪ੍ਰਾਣ।
ਦੇਖੋ ਹਰੀ ਦਾ ਨਾਮ ਜਪਿਆ ਪ੍ਰਹਿਲਾਦ ਭਗਤ ਨੇ, ਉਹਦੀ ਰੱਖਿਆ ਕਰਨ ਵਾਸਤੇ ਹਰਨਾਖਸ਼ ਦੇ ਪ੍ਰਾਣਾਂ ਨੂੰ ਹਰੀ ਨਰਸਿੰਘ ਰੂਪ ਧਾਰ ਕੇ ਉਹਨੂੰ ਮੇਟ ਦਿੱਤਾ।
ਅਜੈ ਮਲਕੁੰਠ ਹੈ ਥਾਨ।
ਫਿਰ ਪਰਮੇਸ਼ੁਰ ਦਾ ਨਾਮ ਜਪ ਕੇ ਭਾਵੇਂ ਵਿਕਾਰੀ ਸੀ, ਅਜਾ ਮਲ ਪੰਡਿਤ ਸੀ, ਵਿਦਵਾਨ ਵੇਦ ਦੇ ਖਾਟੰਗ ਪੜ੍ਹਿਆ ਸੀ, ਪਰ ਨਾਮ ਤੋਂ ਬਿਨਾਂ ਉਹਦੀ ਇਹ ਹਾਲਤ ਸੀ ਕਿ ਵਿਕਾਰ ਚ ਛੇ ਪੁੱਤ ਜਾਏ, ਬੇਸਵਾ ਪਾਪਾਂ ਦੇ ਫਲ ਇੱਛੇ ਰਹੇ ਆ, ਪੁੱਤਰੋ ਪੰਨਾ ਸਤਵਾਂ ਨਾਮ ਧਰਮ ਜਿੱਤੋਂ ਮਾਹਿਆ, ਗੁਰੂ ਦੁਆਰੇ ਹੋ ਕੇ ਗੁਰਮੁਖ ਨਾਮ ਨੇ ਰਹਿਣ ਪਿਆ। ਪਰਮੇਸ਼ੁਰ ਦਾ ਨਾਮ ਲੈਣੇ ਕਰਕੇ ਅਜਾ ਮਲ
ਬੈਕੁੰਠ ਹੈ ਥਾਨ।
ਪੁੱਤਰ ਦੇ ਬਹਾਨੇ ਜਮਾਂ ਨੂੰ ਵੇਖ ਕੇ ਡਰਦੇ ਨੇ ਨਾਮ ਲਿਆ ਸੀ, ਉਹਨੂੰ ਬੈਕੁੰਠ ਵਿੱਚ ਵਸਣ ਨੂੰ ਥਾਂ ਦਿੱਤਾ ਮਹਾਰਾਜ ਨੇ।
ਸੂਆ ਪੜਾਵਤ ਗਣਕਾ ਤਰੀ।
ਅਜੇ ਬਣੀ ਗਣਕਾ ਜਿਹੜੀ ਸੀ ਵੇਸਵਾ, ਉਹ ਸੰਤ ਮਹਾਤਮਾ ਇੱਕ ਦਿਨ ਮਹਾਂਪੁਰਖ ਜਿਹੜਾ ਉਹ ਗਣਕਾ ਬਾਲੇ ਆ ਖੋਸ ਜੋ ਵੇਖਿਆ ਦੁਰਮਤ ਦੇਖ ਦਿਆਲੋ ਹੱਥੋਂ ਦਿੱਤੋ ਉਸਨੂੰ ਤੋਤਾ, ਇਸ ਪ੍ਰਕਾਰ ਸਾਸਨੀ ਲਿਵ ਲਾ ਕੇ ਤੋਤਿਓ ਨਿਤ ਪੜਾਵੇ ਕਰੇ ਸੋਤਾ, ਪਤ ਉਦਾਹਰਨ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ, ਉਹਦਾ ਪਾਪ ਵੀ ਧੋਤਾ ਪਿਛਲਾ, ਸਰੀਰ ਵੀ ਸ਼ੁੱਧ ਕਰ ਦਿੱਤਾ, ਇਉਂ ਗਈ ਬਕੁੰਠ ਪਵਾਣ ਜਾਂ ਨਰਕੇ ਵਿੱਚ ਨਾ ਖਾਧੋ ਸੁਗੋਤਾ, ਇਸ ਪ੍ਰਕਾਰ ਮਹਾਰਾਜ ਦਾ ਨਾਮ ਉੱਤੋਂ ਹੈ ਗਣਕਾ ਸੂਆ ਪੜਾਵਤ।
ਸੂਆ ਪੜਾਵਤ ਗਣਕਾ ਤਰੀ।
ਸੂਆ ਜਿਹੜੀ ਆ ਤੋਤੇ ਨੂੰ ਰਾਮ ਨਾਮ ਪੜਾਉਂਦੀ ਪੜਾਉਂਦੀ ਦੇ ਆਪ ਜਾਪ ਬਸ ਗਿਆ ਹਿਰਦੇ ਚ, ਕਿਉਂ ਤਰ ਗਈ ਮੁਕਤ ਹੋ ਗਈ।
ਸੋ ਹਰ ਨੈਨੋ ਕੀ ਪੁੱਤਰੀ।
ਉਹ ਹਰੀ ਦਾ ਨਾਮ ਸਾਡੇ ਨੇਤਰਾਂ ਦੀਆਂ ਪੁਤਲੀਆਂ ਜਿਵੇਂ ਧੀੜੀਆਂ ਹੁੰਦੀਆਂ, ਅੱਖਾਂ ਦੀ ਧੀੜੀਆਂ ਕਾਕੀਆਂ ਹੁੰਦੀਆਂ ਜਿਹੜੀਆਂ, ਉਹਨੂੰ ਸਾਂਭ ਕੇ ਰੱਖੀਦਾ ਪਲਕਾਂ ਦਾ, ਝੱਟ ਕੋਈ ਹੱਥ ਵੱਜੇ ਜਾਂ ਕੋਈ ਚੀਜ਼ ਵੱਜੇ ਉਹ ਪਲਕਾਂ ਝੱਟ ਮਿਲ ਜਾਂਦੀਆਂ, ਐਂ ਹਰੀ ਦਾ ਨਾਮ ਨੇਤਰਾਂ ਦੀਆਂ ਧੀੜੀਆਂ ਸਮਝਿਆ ਅਸੀਂ, ਇਸ ਨਾਲ ਪਿਆਰ ਹੈ। ਸਾਰੇ ਤਿਆਗ ਦੇ ਨਿਹਾਂ
ਹਰ ਹਰ ਕਰਤ ਪੂਤ ਨਾ ਧਰੀ
ਵੇਖੋ ਹੈ ਪਰਮੇਸ਼ੁਰ ਦਾ ਨਾਮ ਕਰਦੀ ਹੋਈ ਹੇ ਹਰੀ ਪਾਪ ਕਰੇ ਜੋ ਪੂਤਨਾ ਦਸਵੇਂ ਪਾਤਸ਼ਾਹ ਲਿਖਿਆ ਜਾ ਕੇ ਨਰਕ ਡਰਾ ਹੈ ਅੰਤ ਕਹੋ ਹਰ ਛਾੜਵੇਂ ਵਸੇ ਬਕੁੰਠੇ ਜਾ ਹੈ ਕਹਿੰਦੇ ਨੇ ਪਾਪ ਜਿਹੜੇ ਪੂਤਨਾ ਨੇ ਕੀਤੇ ਸੀ ਉਹ ਸਾਧ ਸੰਗਤ ਜੀ ਕ੍ਰਿਸ਼ਨ ਦੇ ਬਰਾਬਰ ਦੇ ਜਿੰਨੇ ਬੱਚੇ ਸੀ ਸਾਰਿਆਂ ਨੂੰ ਜ਼ਹਿਰ ਦੇ ਕੇ ਅਸਤਾਂ ਨੂੰ ਲਾ ਕੇ ਮਾਰੇ ਆਈ ਸੀ ਫੇ ਆਈ ਪਾਪਣ ਪੂਤਨਾ ਤੋਂ ਹੀ ਥਲੀ ਦੇ ਲਾਏ ਬਹੇਲੀ ਕੁਛੜ ਲਏ ਗੋਬਿੰਦ ਰਾਏ ਇਸ ਪ੍ਰਕਾਰ ਕ੍ਰਿਸ਼ਨ ਭਗਵਾਨ ਨੂੰ ਕੁਛੜ ਕੇ ਲੈ ਗਿਆ ਤੇ ਜਦੋਂ ਅਸਤਨ ਮੂੰਹ ਹੀ ਦਿੱਤਾ ਕ੍ਰਿਸ਼ਨ ਭਗਵਾਨ ਨੂੰ ਖਿੱਚ ਕੇ ਉਸਦੇ ਪ੍ਰਾਣ ਹੀ ਨਾਸ਼ ਕਰਤੇ ਸੀ ਇਸ ਪ੍ਰਕਾਰ ਮਾਂ ਦੀ ਸਹੇਲੀ ਬਣ ਕੇ ਆਈ ਜਾਣ ਕੇ ਮੁਕਤ ਕਰਤੀ ਸੀ ਕੀਤੀ ਮਾਂ ਤੈਨੂੰ ਸਹੇਲੀ ਇਸ ਪ੍ਰਕਾਰ
ਹਰ ਹਰ ਕਰਤ ਪੂਤ ਨਾ ਕਰੀ
ਹਰ ਹਰ ਪਰਮੇਸ਼ਰ ਦਾ ਨਾਮ ਦਾ ਅਭਿਆਸ ਹੇ ਹਰੀ ਮੈਨੂੰ ਛੱਡ ਦੇ ਕਰਦੀ ਹੋਈ ਪੂਤਨਾ ਦਾ ਵੀ ਉਧਾਰ ਕਰਤਾ ਕ੍ਰਿਸ਼ਨ ਭਗਵਾਨ
ਬਾਲ ਘਾਤਨੀ ਕਪਟ ਹੈ ਭਰੀ
ਜਿਵੇਂ ਛੇਵੇਂ ਪਾਤਸ਼ਾਹ ਦੇ ਕੋਲੇ ਪਿਰਚੀਏ ਦੀ ਭੇਜੀ ਹੋਈ ਗਾਈ ਆਈ ਸੀ ਜੋ ਪਿਛਲੇ ਜਨਮ ਦੀ ਇੱਕ ਧਰਮੀ ਸੀ ਸਤਿਗੁਰੂ ਜੀ ਨੇ ਉਸਦਾ ਅਸਤਨ ਪਕੜ ਕੇ ਉਹਦੇ ਪ੍ਰਾਣ ਖਿੱਚ ਕੇ ਮਾਰਤੀ ਸੀ ਬਡਾਈ ਸਾਹਿਬ ਵਿੱਚ ਇਸ ਪ੍ਰਕਾਰ ਹੀ ਪੂਤਨਾ ਉਸ ਨੂੰ ਸੀ ਹਾਂਜੀ
ਬਾਲ ਘਾਤਨੀ ਕਪਟ ਹੈ ਭਰੀ
ਜਿਹੜੀ ਬਾਲਕ ਅਵਸਥਾ ਨੂੰ ਨਾਸ਼ ਕਰਨ ਵਾਲੀ ਬਾਲਕਾਂ ਨੂੰ ਬੜੀ ਛਲ ਵੀ ਭਰੀ ਹੋਈ ਸੀ
ਸਿਮਰਨ ਦਰੋਪਦ ਸੁਤ ਉਧਰੀ
ਦੇਖੋ ਸਿਮਰਨ ਕਰਕੇ ਦਰੋਪਦ ਰਾਜੇ ਦੀ ਪੁੱਤਰੀ ਜਿਹੜੀ ਸੀ ਦਰੋਪਦਾ ਜਿਸ ਵਕਤ ਦੁਰਯੋਧਨ ਨੇ ਇਹਨਾਂ ਨੂੰ ਜੂਏ ਚ ਖਿੱਚ ਹਾਰ ਸਾਰਿਆਂ ਨੂੰ ਜਿੱਤ ਲਿਆ ਉਸ ਵੇਲੇ ਦਰੋਪਦਾ ਦੀ ਬੇਪਤੀ ਕਰਨ ਵਾਸਤੇ ਇਹਨਾਂ ਨੇ ਕਿਹਾ ਦਰੋਪਦਾ ਦੇ ਤਾਂ ਇਹਦੇ ਵਸਤਰ ਉਤਾਰੋ ਸਹਿਜ ਨਗਨ ਕਰੋ ਉਸ ਵੇਲੇ ਸਾਧ ਸੰਗਤ ਜੀ ਦਰੋਪਦਾ ਦੇ ਤਾਂ ਮੱਥੇ ਬਾਲ ਦੋ ਸ਼ਾਸਨ ਕੀ ਸਵਾ ਦਰੋਪਦੀ ਅੰਬਰ ਲੇਟ ਉਵਾਰੀ ਵਾਲੇ ਦੋ ਸ਼ਾਸਨ ਪਕੜ ਕੇ ਲਿਆ ਸੀ ਦੁਰਯੋਧਨ ਦਾ ਭਰਾ ਕੇਸਾ ਤੋਂ ਇਹਦੇ ਇਸ਼ਨਾਨ ਕੀਤਾ ਹੋਇਆ ਸੀ ਕੋਈ ਸਾੜੀ ਸੀ ਸਰੀਰ ਦੇ ਉੱਤੇ ਉਸ ਵਕਤ ਸਾਧ ਸੰਗਤ ਜੀ ਪਕੜ ਕੇ ਲਿਆਂਦੀ ਪੰਜੇ ਪਾਂਡੋ ਵੇਖਦੇ ਉਹ ਡਰੂਬੀ ਨਾਰ ਜਿਨ੍ਹਾਂ ਦੀ ਕਰ ਨਹੀਂ ਸਕਦੇ ਕੋਈ ਹਾਰੇ ਜਾਣ ਕੇ ਉਸ ਵਕਤ ਦੁੱਖ ਵੀ ਭਰੀ ਹੋਈ ਨੇ ਉਸ ਵੇਲੇ ਪਰਮੇਸ਼ਰ ਨੂੰ ਚੇਤੇ ਕੀਤਾ ਸਰਵ ਵਿਆਪੀ ਜਾਣ ਕੇ ਅੰਤਰਜਾਮੀ ਮਹਾਰਾਜ ਸਾਹਿਬ ਜੀ ਨੇ ਇਸ ਦੇ ਉਸ ਵੇਲੇ ਇੰਨੇ ਕੱਪੜ ਕੋਟ ਉਹ ਸਾਰੇ ਨੂੰ ਥੱਕੇ ਦੂਜੇ ਪਾਰ ਸੰਧੀ ਕੱਪੜਾਂ ਦਾ ਕਿਲੇ ਉਸਾਰਤੇ ਦੂਧ ਲਾਹ ਲਾ ਕੇ ਥੱਕੇ ਢੇਰ ਲਾ ਕੇ ਲੀੜਿਆਂ ਦੇ ਇਹਦੀ ਸਾੜੀਆਂ ਨੂੰ ਉਤਾਰ ਨਹੀਂ ਸਕੇ ਕਿਉਂ ਇਹਨਾਂ ਤੋਂ ਪਾਰ ਵਸਾਏ ਜ਼ੋਰ ਨਹੀਂ ਲੱਗਾ ਆਪਦਾ ਜੀਵਨ ਲਾ ਚੁੱਕੇ ਮਹਾਰਾਜ ਸਾਹਿਬ ਜੀ ਨੇ ਉਹ ਰੱਖਿਆ ਕੀਤੀ ਸੀ ਉਦੋਂ ਕਹਿੰਦੇ ਸੂਰਦਾਸ ਨੇ ਲਿਖਿਆ ਸਾਰੀ ਹੂ ਕੀ ਨਾਰੀ ਹੈ ਕਿ ਨਾਰੀ ਹੂ ਕੀ ਸਾਰੀ ਹੈ ਇਉਂ ਨਹੀਂ ਸਮਝਦੇ ਕਿ ਸਾੜੀਆਂ ਦੀ ਬਣੀ ਹੋਈ ਦਰੋਪਦਾ ਹੈ ਕਿ ਦਰੋਪਦਾ ਚੋਂ ਸਾੜੀਆਂ ਨਿਕਲਦੀਆਂ ਹਨ ਇਉਂ ਥੱਕ ਗਈ ਦੂਤ ਕੁਝ ਨਾ ਹੋ ਸਕਿਆ ਉਹਨਾਂ ਤੋਂ ਆਈ ਠਾਕੁਰ ਮਿਲੇ ਪੈਜ ਰਹੀ ਬੋਲੇ ਸਰਮਾਨੀ ਨਾਥ ਅਨਾਥ ਬਾਣ ਤੁਰਾਂਦੀ
ਦਰੋਪਦ ਸੁਤ ਉਧਰੀ
ਜੋ ਮਹਾਰਾਜ ਦਾ ਸਿਮਰਨ ਕਰਕੇ ਦਰੋਪਦ ਰਾਜੇ ਦੀ ਪੁੱਤਰੀ ਜਿਹੜੀ ਸੀ ਦਰੋਪਦਾ ਉਹਦਾ ਉਧਾਰ ਹੋਇਆ
ਗੌਤਮ ਸਤੀ ਸਿਲਾ ਨਿਸਤਰੀ
ਗੌਤਮ ਜਿਹੜਾ ਸੱਚ ਪ੍ਰਤੱਗੀ ਸੀ ਲਾਇਕ ਸੀ ਜੀਵਨ ਵਾਲਾ ਉਹਦੀ ਜਿਹੜੀ ਸਤੀ ਦਾ ਸੰਸਕ੍ਰਿਤ ਇਸਤਰੀ ਦਾ ਵਾਚਕ ਹੈ ਗੌਤਮ ਦੀ ਸੱਤ ਵਾਲੇ ਦੀ ਜਿਹੜੀ ਸਤਰੀ ਇਸਤਰੀ ਸੀ ਇਸ ਨੇ ਜਿਸ ਵਕਤ ਗੌਤਮ ਨੇ ਇਹਨੂੰ ਪਾਲਣਾ ਕੀਤਾ ਸੀ ਦੇਵਤਿਆਂ ਨੇ ਸਭਾ ਲਾ ਕੇ ਗੌਤਮ ਨੂੰ ਵਿਆਹਤੀ ਸੀ ਇਹ ਗੌਤਮ ਦੀ ਇਸਤਰੀ ਸੀ ਹਜ਼ੂਰ ਸਾਹਿਬ ਇਹਦੇ ਜਗ੍ਹਾ ਬਣੀ ਹੈ ਜਿੱਥੇ ਗੌਤਮ ਸਮਾਧੀ ਬਣੀ ਹੋਈ ਹੈ ਜਿੱਥੇ ਲਾਉਂਦਾ ਰਿਹਾ ਇੱਥੇ ਇੰਦਰ ਨੇ ਆ ਕੇ ਇਸਦੇ ਸਰੂਪ ਦੇ ਲਾਲਚ ਚ ਆ ਕੇ ਚੰਦਰਮਾ ਤੋਂ ਕੁੱਕੜ ਬਣਾ ਕੇ ਬਾਂਗ ਦਿੱਤੀ ਤੇ ਜਦੋਂ ਇਹ ਦੁਰਾਚਾਰ ਕਰਨ ਲੱਗੇ ਉਧਰ ਗੰਗਾ ਵਿੱਚੋਂ ਆਵਾਜ਼ ਆਈ ਕਿ ਰਿਸ਼ੀ ਤੇਰੇ ਘਰ ਚੋਰ ਲੱਗੇ ਹੋਏ ਹੈ ਗੌਤਮ ਨੇ ਉਸ ਵੇਲੇ ਆ ਕੇ ਵੇਖਿਆ ਤੇ ਅੰਜਨੀ ਜਿਹੜੀ ਪਹਿਰੇ ਤੇ ਬਿਠਾਈ ਹੋਈ ਹੈ ਧੀ ਉਹਨੂੰ ਪੁੱਛਿਆ ਕੌਣ ਹੈ ਉਹਨੇ ਮਾਂ ਜਾਰ ਕਿਹਾ ਬਿੱਲਾ ਬਣ ਕੇ ਅੰਦਰ ਬਾਹਰ ਨਿਕਲਿਆ ਇਹਨੂੰ ਉਸ ਵੇਲੇ ਅਜੇ ਬਿੱਲਿਆਂ ਦੇ ਤੇ ਚਿੰਨ੍ਹ ਜੇ ਹੁੰਦੇ ਆ ਸਾਰੇ ਸਰੀਰ ਦੇ ਤੇ ਕੋਹੜ ਕਰ ਦਿੱਤਾ ਗੌਤਮ ਨੇ ਸ਼ਰਾਪ ਦੇ ਕੇ ਸਾਰੇ ਸਰੀਰ ਤੇ ਹਜ਼ਾਰਾਂ ਭੰਗਾਂ ਹੋ ਗਈਆਂ ਇਸ ਪ੍ਰਕਾਰ ਤੇ ਇਹਨੂੰ ਸ਼ਰਾਪ ਦਿੱਤਾ ਕਿ ਜਾ ਤੂੰ ਪੱਥਰ ਬਣ ਸਿਲਾ ਬਣ ਇਹ ਫਿਰ ਗੌਤਮ ਦੀ ਜਿਹੜੀ ਇਸਤਰੀ ਸੀ ਇਹ ਸਿਰਾ ਬਣੀ ਸੀ ਜੋ ਰਾਮ ਚੰਦਰ ਜੀ ਆਏ ਹੈ ਲੰਕਾ ਨੂੰ ਗਏ ਹੈ ਬਨਵਾਸ ਨੂੰ ਉਸ ਵੇਲੇ ਸਾਧ ਸੰਗਤ ਜੀ ਇਹ ਨਦੀ ਦੇ ਕਿਨਾਰੇ ਸਿਰਾ ਬਣੀ ਪਈ ਸੀ ਗੋਦਾਵਰੀ ਦੇ ਜਿਸ ਵਕਤ ਰਾਮ ਚੰਦਰ ਜੀ ਆਏ ਉਸ ਵਕਤ ਇਹਦੇ ਉੱਤੇ ਚਰਨ ਰੱਖੇ ਉਸ ਪੱਥਰ ਦੀ ਜੂਨ ਤੋਂ ਛੁਡਾ ਕੇ ਇਸ ਨੂੰ ਫਿਰ ਆਪਣੇ ਪਤੀ ਗੋਤਮ ਦੇ ਪਾਸ ਵਿਕੁੰਠ ਵਿੱਚ ਭੇਜ ਦਿੱਤਾ ਸੀ ਇਉਂ ਇਹਦੇ ਪਾਪ ਬਖਸ਼ ਦਿੱਤੇ ਸਨ ਗੌਤਮ ਸਤੀ
ਸਿਲਾ ਨਿਸਤਰੀ
ਗੌਤਮ ਜੋ ਗੌਤਮ ਜੀ ਲਿਖੀ ਸੀ ਸਤੀ ਸੱਤ ਵਾਲੇ ਉਹਦੀ ਇਸਤਰੀ ਸਿਲਾ ਪੱਥਰ ਬਣੀ ਹੋਈ ਦਾ ਨਿਸਾਰਾ ਕੀਤਾ ਸ੍ਰੀ ਰਾਮ ਚੰਦਰ ਜੀ ਨਾਲ ਉਹਦੇ ਚਰਨ ਛੁਹਾ ਕੇ ਉੱਥੇ ਮਲਾਨ ਕਿਹਾ ਮਹਾਰਾਜ ਤੁਸੀਂ ਜਿਵੇਂ ਪੱਥਰ ਨੂੰ ਤਾਰੇ ਆਏ ਹੋ ਕਿਤੇ ਮੇਰੀ ਬੇੜੀ ਨੂੰ ਨਾ ਤਾਰ ਦਿਓ ਮੇਰੀ ਵਜੀਵਕਾ ਘੱਟ ਜੂਗੀ ਮੈਨੂੰ ਤੁਹਾਡੇ ਚਰਨ ਧੋ ਲੈਣ ਦਿਓ ਫਿਰ ਚਰਨ ਧੋਤੇ ਸੀ ਉਹ ਮਲਾਨ ਹੈ ਤੇ ਫਿਰ ਮਜ਼ੂਰੀ ਦੇਣ ਲੱਗੇ ਸੀ ਇਸੇ ਤਰ੍ਹਾਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਮਲਾਨ ਚਰਨ ਧੋ ਕੇ ਜਦੋਂ ਬੇੜੀ ਚੜਾਇਆ ਉਸ ਵੇਲੇ ਮਹਾਰਾਜ ਸਾਹਿਬ ਨੇ ਕਿਹਾ ਵੀ ਮਜ਼ੂਰੀ ਲੈ ਲਾ ਕਹਿਣ ਲੱਗਾ ਸੱਚੇ ਪਾਤਸ਼ਾਹ ਤੁਸੀਂ ਮੇਰੇ ਘਾਟ ਆਏ ਹੋ ਪਾਰ ਕੀਤਾ ਮਲਾਹ ਤੋਂ ਮਲਾਹ ਮਜ਼ੂਰੀ ਮੰਗਦਾ ਚੰਗਾ ਨਹੀਂ ਲੱਗਦਾ ਤੁਸੀਂ ਵੀ ਸੰਸਾਰ ਦੇ ਪਾਰ ਕਰਨ ਵਾਲੇ ਮਲਾਹ ਹੋ ਤੇ ਮੈਂ ਮੇਰੇ ਘਾਟ ਆਏ ਹੋ ਮੈਂ ਉਤਾਰ ਦਿੱਤਾ ਹੈ ਪਾਰ ਤੇ ਮੈਂ ਜੇ ਤੁਹਾਡੇ ਘਾਟ ਆਵਾਂਗਾ ਉਸ ਵੇਲੇ ਮੇਰਾ ਵੀ ਸੰਸਾਰ ਦੇ ਪਾਰ ਉਤਾਰਾ ਕਰਿਓ ਮਹਾਰਾਜ ਨੇ ਕਿਹਾ ਸੀ ਚੰਗਾ ਭਾਈ ਇਹ 21 ਸਿੰਘ ਦੇ ਸਮੇਤ ਅਸੀਂ ਚੜੇ ਹਾਂ ਬੇੜੀ ਤੇਰੀ 21 ਕੁਲਾਂ ਦਾ ਉਧਾਰ ਹੋਵੇਗਾ ਉਸ ਮਲਾਹ ਨੂੰ ਗੁਰੂ ਦਸਮ ਪਾਤਸ਼ਾਹ ਨੇ ਇਉਂ ਬਖਸ਼ਿਸ਼ ਕੀਤੀ ਸੀ ਗੌਤਮ ਸਤੀ
ਸਿਲਾ ਨਿਸਤਰੀ
ਸਿਲਾ ਬਣੀ ਹੋਈ ਨੇ ਨਿਸਤਾਰਾ ਕੀਤਾ ਮੁਕਤ ਕਰ ਦਿੱਤੀ ਅਹਲਿਆ ਜਿਹੜੀ ਸੀ
ਕੇਸੀ ਕੰਸ ਮਥਨ ਜਿਨ
ਕੀਆ ਕੇਸੀ ਜਿਹੜਾ ਸੀ ਦੈਂਤ ਇਹ ਕੇਸੀ ਦੈਂਤ ਘੋੜਾ ਬਣ ਕੇ ਆਇਆ ਸੀ ਉਸ ਵੇਲੇ ਕ੍ਰਿਸ਼ਨ ਭਗਵਾਨ ਜੀ ਨੇ ਨੂੰ ਇਹ ਮੂੰਹ ਪਾ ਕੇ ਚੱਬਣ ਲੱਗਾ ਜਿਵੇਂ ਘੋੜੇ ਮੂੰਹ ਤਾਣੇ ਹੁੰਦੇ ਹੈ ਬੁਰਕੀ ਵੱਢਣ ਲੱਗੇ ਦੇ ਬਾਹ ਕ੍ਰਿਸ਼ਨ ਭਗਵਾਨ ਨੇ ਮੂੰਹ ਚ ਪਾ ਤੀ ਬੱਜਰ ਵੀ ਬਣਾ ਕੇ ਸਾਰੇ ਦਾਂਦੇ ਦੇ ਝੜ ਗਏ ਉਸ ਵੇਲੇ ਇਹ ਲੱਦਾਣੀ ਇਹਦੇ ਪ੍ਰਾਣ ਨਿਕਲ ਕੇ ਲੱਦ ਲਿਆ ਇਸ ਪ੍ਰਕਾਰ ਕੇਸੀ ਨੂੰ ਮਾਰਿਆ ਸੀ ਦੈਨ ਦੇ ਤਾਈ ਅੱਗੇ
ਕੰਸ
ਤੇ ਕੇਸਾਂ ਤੋਂ ਪਕੜ ਕੇ ਕੰਸ ਦੇ ਤਾਈ ਮਸਮ ਜਿਨ ਕਿਹਾ ਮਲ ਸਿੱਟਿਆ ਸੀ ਮਾਰਿਆ ਸੀ ਪਟਕਾ ਕੇ ਜਿਵੇਂ ਧੋਬੀ ਕੱਢੇ ਤੇ ਬਸਤਰ ਨੂੰ ਮਾਰਦਾ ਹੈ
ਜੀ ਦਾਨ ਕਾਲੀ ਕੌਦੀ
ਸ਼ਰਨ ਪਿਆ ਜਾਣ ਕਰਕੇ ਜਿਹੜਾ ਕਾਲੀ ਨਾਗ ਸੀ ਉਹ ਨਜਾਉਣਿਆਂ ਦੇ ਕੁੰਡੋ ਜੀ ਜ਼ਹਿਰ ਫੈਲਾ ਦਿੱਤੀ ਸੀ ਜ਼ਹਿਰ ਫੈਲਾਉਣ ਤੋਂ ਜਿੰਨੇ ਗਵਾਲੇ ਸੀ ਤੇ ਜਿੰਨੇ ਬੱਚੇ ਸੀ ਉਹ ਸਾਰੇ ਜ਼ਹਿਰ ਉਹਨਾਂ ਨੂੰ ਚੜ ਗਈ ਉਸ ਵੇਲੇ ਕ੍ਰਿਸ਼ਨ ਭਗਵਾਨ ਜੀ ਨੇ ਕਦਮ ਬਿਰਸ਼ ਦੇ ਉੱਤੇ ਚੜ ਕੇ ਛਾਲ ਮਾਰ ਕੇ ਉਹਦੇ ਫਲਾਂ ਨੂੰ ਫਿਰ ਤਾਂ ਅਸੀਂ ਨਿਰਤਕਾਰੀ ਅਸੀਂ ਕੀਤੀ ਸੀ ਉਹ ਜਿਸ ਵੇਲੇ ਨਿਟਾਲ ਹੋ ਗਿਆ ਸੀ ਉਸ ਵੇਲੇ ਨਾਗਨੀਆਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਸਾਡੇ ਪਤੀ ਨੂੰ ਮਾਰੋ ਨਾ ਇੱਥੇ ਰਹਿਣ ਦਿਓ ਇਹਨਾਂ ਨੂੰ ਕਿਹਾ ਦੱਖਣ ਦੀ ਤਰਫ ਚਲੇ ਜਾਓ ਕਹਿੰਦੇ ਦੱਖਣ ਚ ਗਰੜ ਦਾ ਵਸ ਹੈ ਉਹਦਾ ਵੈਰ ਹੈ ਸਾਡੇ ਨਾਲ ਇਸ ਕਰਕੇ ਉੱਥੇ ਜਾਣਾ ਮੁਸ਼ਕਲ ਹੈ ਭਗਵਾਨ ਨੇ ਕਿਹਾ ਮੇਰੇ ਚਰਨਾਂ ਦਾ ਚਿੰਨ੍ਹ ਵੇਖ ਕੇ ਗਰੜ ਤੁਹਾਨੂੰ ਕੁਛ ਨਹੀਂ ਕਹੇਗਾ ਦੱਖਣ ਚਲੇ ਜਾਓ ਇਸ ਪ੍ਰਕਾਰ ਇਹ ਕਾਲੀ ਨਾਗ ਨੂੰ ਮਾਰਿਆ ਨਹੀਂ ਸੀ ਜਾਨ ਤੋਂ ਜੀ ਦਾਨ ਕਾਲੀ ਨਾਗ ਨੂੰ ਦਿੱਤਾ ਸੀ ਜਿਉਂਦਾ ਬਖਸ਼ ਦਿੱਤਾ ਸੀ ਨਾਗਣੀਆਂ ਨੇ ਕਿਹਾ ਸੀ ਕਿ ਮਹਾਰਾਜ ਜੇ ਸਾਨੂੰ ਅੰਮ੍ਰਿਤ ਦੇ ਅਸੀਂ ਅੰਮ੍ਰਿਤ ਲਿਆਉਂਦੇ ਸਾਡੇ ਦਿੱਤੀ ਜਦੋਂ ਜ਼ਹਿਰ ਹੋਇਆ ਸਾਡੇ ਅੰਦਰੋਂ ਹੁਣ ਜ਼ਹਿਰ ਹੀ ਨਿਕਲਣੀ ਹੋਰ ਅਸੀਂ ਕੀ ਕਰੀਏ ਇਸ ਪ੍ਰਕਾਰ ਤਰਸ ਕਰਕੇ ਉਹਨੂੰ ਜ਼ਿੰਦਗੀ ਦਾ ਦਾਨ ਦੇ ਦਿੱਤਾ ਸੀ ਕਾਲੀ ਨਾਗ ਨੂੰ ਮਾਰਿਆ ਨਹੀਂ ਸੀ ਜਾਨ ਤੋਂ
ਪਾਂਡਵ ਨਾਮਾ ਐਸੋ ਹਰੀ
ਇਸ ਪ੍ਰਕਾਰ ਅਵਤਾਰਾਂ ਦੇ ਰਾਹੀਂ ਆਪਣੇ ਜੋ ਜੋ ਕੌਂਤ ਕੀਤੇ ਪਰਮੇਸ਼ੁਰ ਨੇ ਕੀਤੇ ਹੈ ਸਾਰੇ ਇਹੋ ਜਿਹਾ ਹਰੀ ਪਰਮੇਸ਼ੁਰ ਹੈ ਨਾਮਦੇਵ ਜੀ ਪ੍ਰਣਵ ਬੇਨਤੀ ਪੂਰਵਕ ਕਹਿੰਦੇ ਹਨ
ਜਾਪ ਜਪਤ ਭੈ ਅਪਦਾ
ਇਸ ਪਰਮੇਸ਼ੁਰ ਦਾ ਜਾਪ ਕਰਨੇ ਕਰਕੇ ਜੰਮਣ ਮਰਨ ਦਾ ਭੈ ਤੇ ਬਿਪਤਾ ਕਾਲ ਦੀ ਜਿਹੜੀ ਹਰੀ ਗਈ ਮਿਟ ਗਈ ਹੈ
ਭੈਰੋਂ ਅਗੂੰਦ ਪ੍ਰਣਵ ਨਾਮ ਐਸੋ ਹਰੀ ਜਾਸ ਜਗਤ ਭੈ ਅਪਦਾ ਹਰੀ
ਵਾਹਿਗੁਰੂ ਸਵੇਰੇ ਵੀ ਗੁਰਮੁਖੋ ਥੋੜ੍ਹੀ
ਵਾਹਿਗੁਰੂ ਗੂੰਦ ਪੈਰੋਂ ਭੂਤ ਸੀਤਲਾ ਧਾਵੈ
ਵਾਹਿਗੁਰੂ ਜੀ ਕਾ ਖਾਲਸਾ ਸਤਿਗੁਰੂ ਜੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਆਪ ਅੰਮ੍ਰਿਤ ਰੂਪ ਬਾਣੀ ਦਾ ਕੀਰਤੂ ਸਰਵਣ ਕੀਤਾ ਹੈ, ਹੁਣ ਸਤਿਗੁਰਾਂ ਦੇ ਅੰਮ੍ਰਿਤ ਰੂਪ ਬਾਣੀ ਦੇ ਪਵਿੱਤਰ ਵਿਚਾਰ ਸਰਵਣ ਕਰੋ। ਭਗਤ ਨਾਮਦੇਵ ਦੇ ਪਾਸ ਬਹੁਤੇ ਦੇਵਤਿਆਂ ਦੇ ਉਪਾਸ਼ਕ ਲੋਕ ਮਿਲ ਕੇ ਆਏ। ਉਹ ਕਹਿਣ ਲੱਗੇ, ਹੇ ਨਾਮਦੇਵ, ਅਸੀਂ ਤੈਨੂੰ ਸਾਰਿਆਂ ਦੀ ਉਪਾਸ਼ਨਾ ਦੱਸ ਦਿੰਦੇ ਹਾਂ ਵਸ ਕਰਨ ਦੀ, ਤੂੰ ਸਾਨੂੰ ਜਿਸ ਰਾਮ ਦੇ ਪ੍ਰਤਾਪ ਨਾਲ ਦੇਹਰਾ ਫੇਰਿਆ ਹੈ, ਜਿਸ ਰਾਮ ਦੇ ਨਾਮ ਦੇ ਨਾਲ ਮੇਰੀ ਗਊ ਜਿੰਦੀ ਕੀਤੀ ਹੈ, ਜਿਸ ਪਰਮੇਸ਼ਰ ਤੇਰੀ ਛਪਰੀ ਬੰਨੀ ਹੈ, ਉਹਦੀ ਪ੍ਰਾਪਤੀ ਦਾ ਸਾਨੂੰ ਇਹਨਾਂ ਦੇਵਤਿਆਂ ਦੀ ਉਪਾਸ਼ਨਾ ਦੇ ਵੱਟੇ ਉਹ ਉਪਦੇਸ਼ ਸਾਨੂੰ ਬਖਸ਼ ਦੇ। ਸੁਣ ਕਰਕੇ ਇਹ ਸੁਣ ਕਰਕੇ ਭਗਤ ਨਾਮਦੇਵ ਜੀ ਕਹਿੰਦੇ ਨੇ, ਹੇ ਭਾਈ, ਹੁਣ ਤੋਂ ਇਹ ਕਰਮਈਆ ਲੈ ਹੋ ਆਮ ਦੇਹ ਬਦਲਾਵ ਨਹੀਂ ਗਏ ਹੋ। ਮੈਂ ਤਾਂ ਕਹਿੰਦੇ ਕਰਮਈਆ ਪਰਮੇਸ਼ਵਰ ਦਾ ਨਾਮ ਉਚਾਰਨ ਕਰਾਂਗਾ, ਹੋਰ ਦੇਵਤਿਆਂ ਦੇ ਹੱਥੇ ਮੈਂ ਬਦਲੇ ਮਹਾਰਾਜ ਦੇ ਰਾਮ ਨਾਮ ਨੂੰ ਸਸਤਾ ਜਾਣ ਕੇ ਨਹੀਂ ਦੇਵਾਂਗਾ। ਪਰਮੇਸ਼ਵਰ ਦਾ ਨਾਮ ਇਹਨਾਂ ਦੇਵਤਿਆਂ ਦੀ ਉਪਾਸ਼ਨਾ ਦੇ ਵੱਟੇ ਨਹੀਂ ਮਿਲ ਸਕਦਾ ਹੈ।
ਗੋਡ ਪੈਰੋ ਭੂਤ ਸੀਤਲਾ ਧਾਵੈ,
ਉਪਾਸ਼ਨਾ ਦਾ ਫਲ ਸੁਣਨ ਸਾਡੇ ਪਾਸੋਂ। ਭਗਤ ਜੀ ਕਹਿੰਦੇ ਹਨ, ਜੇ ਕੋਈ ਪੈਰੋਂ ਦੀ ਉਪਾਸ਼ਨਾ ਕਰੇ, ਜੇ ਤਾਂ ਪੂਰੀ ਉਪਾਸ਼ਨਾ ਹੋ ਜੇ ਤਾਂ ਪੈਰੋਂ ਦਾ ਰੂਪ ਜਾਣ ਕੇ ਹੱਡਿਆਂ ਦੀਆਂ ਮਾਲਾ ਦਰਜ ਪਾਉਣ ਵਾਲਾ ਬਣੇਗਾ ਅਤੇ ਕੁੱਤੇ ਤੇ ਕਾਲੇ ਤੇ ਸਵਾਰ ਹੋਇਆ ਕਰੇਗਾ। ਇਸ ਪ੍ਰਕਾਰ ਦੀ ਉਪਾਸ਼ਕ ਦਾ ਜਿਹੜਾ ਉਪਾਸ਼ਕ ਆਦਮੀ ਹੈ ਉਹ ਆਪਣੇ ਉਪਾਸ ਦੇਵਤਾ ਦਾ ਰੂਪ ਹੀ ਬਣਦਾ ਹੈ ਨਾ। ਜੇ ਕੋਈ ਉਪਾਸ਼ਨਾ ਕਰੇਗਾ ਭੈਰੋਂ ਦੀ, ਭੈਰੋਂ ਬਕਰਾਲ ਰੂਪ ਹੱਡਾਂ ਦੀਆਂ ਮਾਲਾ ਪਾਉਣ ਵਾਲਾ ਕਾਲੇ ਕੁੱਤੇ ਤੇ ਸਵਾਰੀ ਕਰਨ ਵਾਲਾ ਬਣ ਜਾਏਗਾ। ਜੇ ਉਪਾਸ਼ਨਾ ਭੈਰੋਂ ਦੀ ਘੱਟ ਰਹੇਗੀ ਤੇ ਫਿਰ ਜਿਹੜੇ ਸਾਧ ਹੁੰਦੇ ਨੇ ਕਾਲਿਆਂ ਕੁੱਤਿਆਂ ਨੂੰ ਵਾਰੀਆਂ ਐਤਵਾਰੀ ਇਹ ਰੋਟੀ ਪਾਉਂਦੇ ਹੁੰਦੇ ਆ ਵੀ ਪਾਓ ਇਹਨੂੰ, ਉਹ ਆ ਭੈਰੋਂ ਦੇ ਉਪਾਸ਼ਕ, ਉਹ ਵੀ ਕੁੱਤੇ ਹੀ ਬਣਦੇ ਆ। ਫਿਰ ਇਸ ਪ੍ਰਕਾਰ ਕਹਿੰਦੇ ਨੇ ਸੀਤ ਅਤੇ ਜੇ ਕਰਕੇ ਉਪਾਸ਼ਨਾ ਘੱਟ ਰਹੇਗੀ ਤਾਂ ਭੈਰੋਂ ਦਾ ਵਾਹਨ ਕੁੱਤਾ ਹੈ, ਕੁੱਤਾ ਜ਼ਰੂਰ ਬਣੂਗਾ, ਉਹ ਆਦਮੀ ਨਹੀਂ ਫਿਰ ਰਹਿ ਸਕੇਗਾ। ਸੀਤਲਾ ਭੈਰੋਂ ਭੂਤ, ਜੇ ਕੋਈ ਭੂਤਾਂ ਦੀ ਉਪਾਸ਼ਨਾ ਕਰੇਗਾ ਜੇ ਤਾਂ ਉਹਦੀ ਸੁਰਤ ਰਹੇਗੀ ਭੂਤਾਂ ਦੇ ਵਸ ਕਰਨ ਚ, ਤਾਂ ਭੂਤਾਂ ਨੇ ਉਸਦੇ ਟਾਈਮ ਭੂਤ ਜੂਨ ਚ ਰਲਾ ਲੈਣਾ, ਭੂਤਾਂ ਦੀ ਜੂਨ ਚ ਰਲ ਕੇ ਉਹ ਖਦੀਸ ਬਣਿਆ ਹੋਵੇਗਾ। ਕਿੰਨੇ ਮੰਤਰਾਂ ਨੂੰ ਸੁਣਾਓ, ਉਹ ਮੰਤਰ ਮੂਹਰੇ ਮੱਗੋਂ ਸੁਣਾਰੂ ਮੇਰੇ ਸਾਰੇ ਚੇਤੇ ਹੈ। ਇਸ ਪ੍ਰਕਾਰ ਉਹ ਭੂਤ ਬਣਿਆ ਰਹੇਗਾ। ਖਦੀਸ ਵਸ ਕਰਨਾ ਬੜਾ ਮੁਸ਼ਕਿਲ ਹੁੰਦਾ, ਜਿਹੜਾ ਮੰਤਰੀ ਯੰਤਰੀ ਭੂਤ ਬਣਿਆ ਉਹਨੂੰ ਖਦੀਸ ਕਹਿੰਦੇ ਆ। ਤੇ ਜੇ ਭੂਤ ਨਾ ਬਣਿਆ ਤਾਂ ਬਾਬ ਗੁਰੂਆਂ ਦਾ ਪਾਉਣ ਦੀ ਗੰਢ ਬਣਿਆ ਸ਼ੁਰੂ ਨਾ, ਉਹਦੇ ਤੇ ਛਾਰ ਡਾਉਣ ਵਾਲਾ ਭੂਤ ਸਾਧ ਸੰਗਤ ਜੀ ਉਹ ਸਵਾਰ ਹੀ ਕਰਿਆ ਕਰੇਗਾ, ਲੋਕਾਂ ਦੇ ਲਾਂਘੇ ਉਡਾਇਆ ਕਰੇਗਾ ਗੁਰੂਆਂ ਬਣ ਬਣ ਕੇ। ਇਸ ਜੂਨ ਨੂੰ ਜ਼ਰੂਰ ਪ੍ਰਾਪਤ ਹੋਵੇਗਾ, ਪਾਉਣ ਦੀ ਗੰਢ ਬਣ ਜਾਏਗਾ।
ਸੀਤਲਾ ਧਾਵੈ,
ਅਤੇ ਜੇ ਕਰਕੇ ਕੋਈ ਸੀਤਲਾ ਦੀ ਉਪਾਸ਼ਨਾ ਕਰੂੰਗਾ, ਸੀਤਲਾ ਦੀ ਉਪਾਸ਼ਨਾ ਕਰਨ ਵਾਲੇ ਜਿਹੜੇ ਲੋਕ ਹੈ ਉਹ ਮਾਤਾ ਰਾਣੀ ਦੇ ਖੋਤੜਿਆਂ ਨੂੰ, ਖੋਤਿਆਂ ਨੂੰ ਛੋਲੇ ਭਿਓ ਭਿਓ ਕੇ ਪਾਉਂਦੇ ਹੁੰਦੇ, ਉਹਨੂੰ ਪੰਘੂਰ ਕਹਿੰਦੇ ਹੈ। ਇਸ ਪ੍ਰਕਾਰ ਜੇ ਕੋਈ ਸੀਤਲਾ ਨੂੰ ਪੂਰਾ ਧਿਆਵੇਗਾ, ਸੀਤਲਾ ਸਿੱਧ ਹੋ ਗਈ ਤਾਂ ਉਹ ਨਿਆਣੇ ਦੇ ਚੀਜ਼ਕਾਂ ਨਿਕਲਣ ਵਾਲੀ ਦੇਵੀ ਦਾ ਰੂਪ ਬਣ ਜਾਏਗਾ। ਜੇ ਉਪਾਸ਼ਨਾ ਘੱਟ ਰਹੀ ਤਾਂ ਖੋਤਾ ਬਣੂਗਾ, ਕਿਤੇ ਗਿਆ ਨਹੀਂ, ਘੰਘਾਰ ਦੇ ਡੰਡੇ ਖਾਵੇਗਾ ਤੇ ਚੱਕੇਗਾ ਛੱਟਾਂ ਦੇ ਤਾਈ। ਇਸ ਪ੍ਰਕਾਰ ਇਹਨਾਂ ਦੀ ਉਪਾਸ਼ਨਾ ਦਾ ਇਹ ਫਲ ਮਿਲੇਗਾ। ਘੱਟ ਉਪਾਸ਼ਨਾ ਕਰਕੇ ਉਹਨਾਂ ਦੀ ਵਾਹਨ ਬਣੇਗਾ, ਜੇ ਬਹੁਤੀ ਉਪਾਸ਼ਨਾ ਕਰ ਲਈ ਤਾਂ ਉਹਨਾਂ ਦਾ ਰੂਪ ਨਹੀਂ ਬਣ ਜਾਏਗਾ, ਮੁਕਤ ਨਹੀਂ ਹੋ ਸਕੇਗਾ। ਭੈਰੋਂ ਭੂਤ
ਸੀਤਲਾ ਧਾਵੈ,
ਇਹਨਾਂ ਵੱਲ ਜਿਹੜਾ ਦੌੜੇਗਾ ਉਪਾਸ਼ਨਾ ਵੱਲ ਜਾਂ ਧਿਆਵੇਗਾ ਇਹਨਾਂ ਦੇ ਤਾਈ,
ਹਰ ਵਾਹਨ ਉਹ ਛਾਰ ਉਡਾਵੈ,
ਸੀਤਲਾ ਦਾ ਪੂਜ ਕਰਨ ਵਾਲਾ ਖੋਤਾ ਬਣੇਗਾ ਅਤੇ ਵਾਹਨ ਭੈਰੋਂ ਦਾ ਵਾਹਨ ਕੁੱਤਾ ਕਾਲਾ ਬਣੇਗਾ, ਉਹ ਛਾਰ ਉਡਾਵਾ ਭੂਤਾਂ ਦੀ ਉਪਾਸ਼ਨਾ ਕਰਨ ਵਾਲਾ ਬਾਬ ਰੋਲਾ ਬਣੇਗਾ, ਉਹ ਸਵਾਹ ਉਡਾਉਂਦਾ ਫਿਰਿਆ ਕਰੇਗਾ। ਇਸ ਪ੍ਰਕਾਰ ਦੀ ਹਾਲਤ ਹੋਵੇਗੀ, ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਮੁਕਤ ਨਹੀਂ ਕੋਈ ਵੀ ਕਰ ਸਕੇਗਾ।
ਹਾਂ ਤਾਂ ਇਹ ਕਰਮਈਆ ਲੈ ਹਾਂ,
ਇਸ ਕਰਕੇ ਮੈਂ ਤਾਂ ਭਗਤ ਨਾਮਦੇਵ ਜੀ ਕਹਿੰਦੇ ਹਨ ਇਹ ਕਰਮਈਆ ਰਮਿਆ ਹੋਇਆ ਜੋ ਪਰਮੇਸ਼ਵਰ ਹੈ, ਉਹਦੇ ਨਾਮ ਨੂੰ ਲੈ ਹੋ ਲੈਂਦਾ ਹਾਂ, ਜਾਣਦਾ ਹਾਂ ਮਹਾਰਾਜ ਦੇ ਨਾਮ ਤੋਂ ਬਿਨਾਂ ਮੈਂ ਨੀ ਹੋਰ ਕਿਹਦਾ ਨਾਮ ਜਪਣਾ, ਉਹਨਾਂ ਦੇ ਨਾਮ ਜਪਣਾ ਕਰਕੇ ਮੁਕਤ ਨੀ ਹੋਈਦਾ, ਜੂਨਾਂ ਵਿੱਚ ਹੀ ਆਈ ਜਾਈਦਾ ਹੈ, ਮਨੁੱਖਾ ਦੇਵ ਨੀ ਫੇਰ ਮਿਲਦੀ, ਕਿਹੜੀਆਂ ਜੂਨਾਂ ਚ ਭਰ ਕੇ ਫਰੀਦਾ ਹੈ।
ਆਨ ਦੇਵ ਬਦਲਾਵ ਨੇ ਦੈ ਹਾਂ,
ਇਹ ਬਈ ਹੋਰਨਾਂ ਦੇਵਤਿਆਂ ਦੀ ਉਪਾਸ਼ਨਾ ਦੇ ਬਦਲੇ ਬਦਲਾਵ ਤੇ ਮੈਂ ਰਾਮ ਨਾਮ ਮੈਂ ਦੇ ਹੋ ਨਹੀਂ ਦੇ ਸਕਾਂਗਾ, ਪਰਮੇਸ਼ਵਰ ਦਾ ਨਾਮ ਨੀ ਮੈਂ ਤੁਹਾਨੂੰ ਦੇ ਸਕਦਾ, ਹੋਰਨਾਂ ਦੇਵਤਿਆਂ ਦੀ ਉਪਾਸ਼ਨਾ ਵਰਤੇ ਐਸਾ ਸਸਤਾ ਨੀ ਪਰਮੇਸ਼ਵਰ ਦਾ ਨਾਮ ਨਾਮ ਦੇ ਵੀ ਕਹਿੰਦੇ ਹੈ ਜਿਹੜਾ ਮੈਂ ਤੁਹਾਨੂੰ ਦੇ ਦੇਵਾਂ। ਆਮ ਦੇਵ ਦੇਵ ਬਦਲਾਵਨ ਮੈਂ ਹੋ, ਹੋਰਨਾਂ ਦੇਵਤਿਆਂ ਦੀ ਉਪਾਸ਼ਨਾ ਨੂੰ ਬਦਲਾ ਦੇਵਾਂਗਾ, ਮੈਂ ਨੀ ਕਿਸੇ ਦੀ ਉਪਾਸ਼ਨਾ ਕਰਨੀ, ਮੈਂ ਤਾਂ ਇੱਕ ਪਰਮੇਸ਼ਵਰ ਦਾ ਨਾਮ ਹੀ ਲਵਾਂਗਾ।
ਰਹਾਉ ਸਿਵ ਸਿਵ ਕਰਤੇ ਜੋ ਨਰ ਧਿਆਵੈ।
ਫਿਰ ਹੋਰ ਬੋਲਿਆ ਕਹਿੰਦੇ ਸ਼ਿਵ ਜੀ ਦੀ ਉਪਾਸ਼ਨਾ ਤਾਂ ਮੋਖ ਦਿੰਦੀ ਹੈ, ਕਹਿੰਦੇ ਉਹਦੀ ਵੀ ਮੋਖ ਸੁਣ ਲਈ ਹੈ।
ਸਿਵ ਸਿਵ ਕਰਤੇ ਜੋ ਨਰ ਧਿਆਵੈ,
ਜਿਹੜੇ ਪੁਰਖ ਧਿਆਨ ਕਰਦੇ ਹੇ ਸ਼ਿਵ ਹੇ ਸ਼ਿਵ, ਇਸ ਪ੍ਰਕਾਰ ਸਿਵਿਆਂ ਵਿੱਚ ਮਸਾਣਾ ਚ ਰਹਿਣ ਵਾਲਾ ਰਾਤੀ ਬਸਣਾ ਬਾਸ ਮਸਾਣੇ ਪਹਿਲੇ ਪਹਿਨੇ ਹਾਥੀ ਸ਼ੀਨ ਖਲ ਭਾਈ ਗੁਰਦਾਸ ਜੀ ਲਿਖਿਆ, ਹੱਥ ਦੀ ਸ਼ੇਰ ਦੀ ਖਲ ਪਾਉਂਦਾ ਹੈ ਤੇ ਰਾਤਾਂ ਨੂੰ ਮਸਾਣਾ ਚ ਰਹਿੰਦਾ, ਭੰਗ ਧੂਰਾ ਖਾਵਣਾ ਭੰਗ ਤੇ ਧੂਰਾ ਖਾਂਦਾ ਹੈ, ਇਸ ਪ੍ਰਕਾਰ ਦਾ ਸ਼ਿਵ ਜੀ ਦਾ ਰੂਪ ਭਿਆਨਕ ਹੈ, ਸੋ ਉਸ ਦੀ ਉਪਾਸ਼ਨਾ ਕਰਕੇ
ਸਿਵ ਸਿਵ ਕਰਤੇ ਜੋ ਨਰ ਧਿਆਵ
ਹੈ। ਸ਼ਿਵ ਜੀ ਨੂੰ ਧਿਆਨ ਦੇ ਸ਼ਿਵ ਸ਼ਿਵ ਕਰਦੇ ਉਹ ਜੇ ਤਾਂ ਪੂਰੀ ਉਪਾਸ਼ਨਾ ਹੋ ਗਈ ਤਾਂ ਸ਼ਿਵ ਜੀ ਬਣ ਜਾਣਗੇ, ਸ਼ਿਵ ਜੀ ਦਾ ਰੂਪ ਬਣ ਕੇ ਬਲ ਤੇ ਚੜਿਆ ਕਰਨਗੇ, ਡੋਰੂ ਵਜਾਇਆ ਕਰਨਗੇ, ਇਸ ਪ੍ਰਕਾਰ ਦੀ ਹਾਲਤ ਹੋਵੇਗੀ ਉਹਨਾਂ ਦੀ।
ਵਰਗ ਚੜੇ ਡੋਰੂ ਧਮਕਾਵੇ,
ਬਲ ਤੇ ਚੜ ਕਰਕੇ ਸ਼ਿਵ ਜੀ ਡੋਰੂ ਧਮਕਾਉਂਦਾ ਵਜਾਉਂਦਾ, ਇਸ ਪ੍ਰਕਾਰ ਸ਼ਿਵ ਜੀ ਬਣ ਜਾਣਗੇ। ਤੇ ਜੇ ਕਰਕੇ ਨਾ ਉਪਾਸ਼ਨਾ ਪੂਰੀ ਹੋਈ ਤੇ ਫਿਰ ਬਲਦ ਤੋਂ ਬਣ ਨੂੰ ਗਏ ਨੀ ਨਾ ਕਿਤੇ, ਬਲਦ ਬਣਨਗੇ ਉਹਨਾਂ ਤੇ ਸ਼ਿਵ ਜੀ ਚੜ ਕੇ ਡੋਰੂ ਧਮਕਾਇਆ ਕਰੇਗਾ, ਡੱਗੇ ਮਾਰਿਆ ਕਰੇਗਾ ਡੋਰੂ ਦੇ।
ਮਹਾਮਾਈ ਦੀ ਪੂਜਾ ਕਰੇ,
ਬੋਲਿਆ ਉਪਾਸ਼ਕ ਜੀ ਸ਼ਕਤੀ ਦੀ ਉਪਾਸ਼ਨਾ ਬੜੀ ਕਰਨੀ ਚੰਗੀ ਹੈ। ਤਾਂ ਭਗਤ ਜੀ ਕਹਿੰਦੇ ਹਨ ਹੇ ਭਾਈ, ਮਹਾਂ ਜੋ ਮਾਈ ਮਾਇਆ ਮੰਨੀ ਹੈ ਵੱਡੀ ਸ਼ਕਤੀ ਆਦਿ ਸ਼ਕਤੀ ਜੀ ਨੂੰ ਕਹਿੰਦੇ ਹੋ ਤੁਸੀਂ, ਅਤੇ ਚੰਡੀ ਆਦਿਕ ਦੇਵੀ ਆਦਿਕ ਦੁਰਗਾ ਆਦਿਕ ਦੇ ਨਾਮ ਲੈ ਕੇ ਜਿਹਦੀ ਉਪਾਸ਼ਨਾ ਕਰਦੇ ਹੋ, ਜਿਹੜਾ ਉਹਨਾਂ ਦੀ ਪੂਜਾ ਕਰੇਗਾ।
ਨਰ ਸਾ ਨਾਰ ਹੋਏ ਅਵਤਰ,
ਜੇ ਤਾਂ ਉਹਨਾਂ ਦੀ ਉਪਾਸ਼ਨਾ ਪੂਰੀ ਹੋ ਗਈ ਫਿਰ ਤਾਂ ਦੇਵੀ ਬਣ ਜੂ, 9 ਕਰੋੜ ਦੁਰਗਾ ਜਿਹੜੀਆਂ ਭਗਵਾਨ ਨਾਲ ਵਿਆਹ ਕਰਾਉਣ ਵਾਲੀ ਕੁੜੀਆਂ ਫਿਰਦੀਆਂ, ਤੇ ਹੁਣ ਤੱਕ ਉਹਨਾਂ ਨੂੰ ਵਰ ਨਹੀਂ ਪ੍ਰਾਪਤ ਹੋਇਆ। ਇਸ ਪ੍ਰਕਾਰ ਨਰ ਸਾ ਨਾਰ, ਅਤੇ ਜੇ ਕਰਕੇ ਉਪਾਸ਼ਨਾ ਪੂਰੀ ਨਾ ਹੋਈ ਤਾਂ ਆਦਮੀ ਤੋਂ ਇਸਤਰੀ ਤਾਂ ਜ਼ਰੂਰ ਬਣ ਜੂਗਾ ਨਾ, ਸੋ ਇਸ ਤਰ੍ਹਾਂ ਹੋ ਕੇ ਉਤਰੇਗਾ ਜਨਮ ਧਾਰੇਗਾ ਉਹ ਪੁਰਖ।
ਤੂੰ ਕਹੀਅਤ ਹੀ ਆਦ ਭਵਾਨੀ,
ਜੇ ਜੀ ਕਿਸੇ ਦੀ ਉਗਾਹੀ ਦਿਓ, ਕਹਿੰਦੇ ਲੋ ਸੁਣ ਲਓ ਉਗਾਹੀ। ਪੀਪਾ ਭਗਤ ਜਿਹੜਾ ਸੀ, ਭਗਤ ਮਹਾਰਾਜ ਲਿਖਿਆ ਹੋਇਆ, ਇਹ ਦੇਵੀ ਦਾ ਉਪਾਸ਼ਕ ਸੀ, ਸੰਤਾਂ ਮਹਾਤਮਾ ਦੀ ਸੰਗਤ ਚ ਮਿਲਿਆ, ਸੰਤਾਂ ਮਹਾਤਮਾ ਨੇ ਕਿਹਾ ਵੀ ਪਰਮੇਸ਼ਵਰ ਦੀ ਭਗਤੀ ਕਰਨੀ ਚਾਹੀਦੀ ਹੈ, ਇਹ ਕਹਿੰਦਾ ਮੈਨੂੰ ਤਾਂ ਦੇਵੀ ਮੁਕਤ ਦੇ ਦੇਵੇਗੀ। ਸੰਤਾਂ ਨੇ ਕਿਹਾ ਵੀ ਦੇਵੀ ਨੀ ਮੁਕਤ ਦੇ ਸਕਦੀ, ਸਤਸੰਗਤ ਨਾਲ ਮਿਲ ਕੇ ਪਰਮੇਸ਼ਵਰ ਦਾ ਭਜਨ ਕਰੀਏ ਤਾਂ ਮੁਕਤ ਹੁੰਦੀ ਹੈ। ਕਈ ਨਿਹੰਗ ਸਿੰਘ ਇਸ ਖਿਆਲ ਚ ਲੱਗੇ ਫੇਰ ਮੈਂ ਜੂਨੀ ਆਇਆ ਜਿਵੇਂ ਗਾਇਆ ਕੋਈ ਜੂਨਾਂ ਚ ਨੀ ਆਵੇਗਾ, ਇਹ ਠੀਕ ਹੈ ਜੰਗ ਵਿੱਚ ਜਿਹੜਾ ਇਸ ਵਾਰ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਗਾਵੇਗਾ, ਉਹ ਆਪਦਾ ਜੰਮਣ ਮਰਨ ਮੇਲੇਗਾ, ਅੰਤ ਵੇਲੇ ਵੀ ਪਰਮੇਸ਼ਵਰ ਨੂੰ ਜਿਹੜਾ ਚੇਤੇ ਕਰ ਲਵੇਗਾ। ਅਤੇ ਇੱਥੇ ਉੱਥੇ ਮਹਾਤਮਾ ਮਾਰਕੰਡੇ ਪੁਰਾਣ ਚ ਬਹੁਤ ਬੇਵੀਆਂ ਲਿਖਿਆ ਹੋਇਆ, ਉਸ ਦੇ ਸਾਰੇ ਮਹਾਤਮ ਦੀ ਇੱਕ ਟੋਕੀ ਮਹਾਰਾਜ ਨੇ ਲਿਖ ਦਿੱਤੀ ਹੈ ਵੀ ਜੂਨਾਂ ਚ ਨਹੀਂ ਆਵੇਗਾ। ਇਹ ਦੇਵੀ ਦਾ ਉਪਾਸ਼ਕ ਤੇ ਇੱਥੇ ਕਹਿੰਦੇ ਹਨ ਮੁਕਤੀ ਨਹੀਂ ਦੇ ਸਕੇਗੀ ਦੇਵੀ।
ਤੂੰ ਕਹੀਅਤ ਹੀ ਆਦ ਭਵਾਨੀ,
ਮਹਾਰਾਜ ਸਾਹਿਬ ਦੇ ਮੁੱਖ ਵਾਕ ਦੇ ਤੁਲ ਨਹੀਂ ਹੋਰ ਕੋਈ ਹੋ ਸਕਦੀ ਜਿਹੜੀ ਰਹਿ ਹੈ ਹਾਣੀ।
ਤੂੰ ਕਹੀਅਤ ਹੀ ਆਦ ਭਵਾਨੀ,
ਇਹਨੇ ਭਗਤ ਨੂੰ ਜਦੋਂ ਦੇਵੀ ਦੀ ਉਪਾਸ਼ਨਾ ਕੀਤੀ, ਦੇਵੀ ਨੂੰ ਪ੍ਰਗਟ ਕਰ ਲਿਆ ਇਹਨੇ, ਅਸੀਂ ਉਪਾਸ਼ਨਾ ਕੀਤੀ, ਦੇਵੀ ਕਹਿੰਦੀ ਵਰ ਮੰਗ ਲੈ, ਪ੍ਰਗਟ ਹੋ ਕੇ ਕਹਿੰਦਾ ਜੇ ਵਰ ਦੇਣਾ ਤਾਂ ਮੈਨੂੰ ਮੁਕਤੀ ਦੇ, ਚੁੱਪ ਕਰ। ਫਿਰ ਦੁਬਾਰਾ ਜਗਾਈ, ਫਿਰ ਪ੍ਰਗਟ ਹੋਈ, ਤੀਜੀ ਵਾਰ ਫਿਰ ਪ੍ਰਗਟ ਹੋ ਕੇ ਕਹਿਣ ਲੱਗੀ ਕੋਈ ਰਾਜ ਲੈਣਾ ਤਾਂ ਰਾਜ ਦਵਾ ਦਿੰਦੀ ਹੈ, ਇਹ ਦੁਸ਼ਮਣ ਨੂੰ ਜਿੱਤਣਾ ਦੁਸ਼ਮਣ ਜਿੱਤ ਦਿੰਦੀ ਹੈ, ਜੇ ਪਦਾਰਥ ਦੀ ਲੋੜ ਹੈ ਪਦਾਰਥ ਦੇ ਸਕਦੀ ਹੈ, ਮੁਕਤ ਨਹੀਂ ਮੈਂ ਦੇ ਸਕਦੀ। ਇਹ ਪੀਪੇ ਨੂੰ ਜਵਾਬ ਮਿਲ ਗਿਆ ਸੀ, ਫਿਰ ਪੀਪਾ ਸੰਤਾਂ ਦੀ ਸ਼ਰਨ ਪੈ ਕੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਕੇ ਭਗਤ ਬਣਿਆ ਸੀ। ਇਸ ਪ੍ਰਕਾਰ ਪੀਪੇ ਭਗਤ ਦੀ ਉਗਾਹੀ ਦਿੰਦੇ ਹੋਏ ਭਗਤ ਨਾਮਦੇਵ ਜੀ ਕਹਿੰਦੇ ਹਨ ਇੱਕੇ ਵਕਤ ਹੀ ਹੋਏ ਨੇ ਸਾਰੇ ਭਗਤ ਇਹ।
ਤੂੰ ਕਹੀਏ
ਇਹ ਰਾਮਾਨੰਦ ਤੋਂ ਉਪਦੇਸ਼ ਪੀਪੇ ਭਗਤ ਨੂੰ ਲਿਆ ਸੀ ਆ ਕੇ ਸੀਤਾ ਦੇ ਸਮੇਤ, ਇਹਦੀ ਰਾਣੀ ਦਾ ਨਾਮ ਸੀਤਾ ਸੀ।
ਤੂੰ ਕਹੀਏ ਤਹੀ ਯਾਦ ਭਵਾਨੀ
ਪੀਪੇ ਨੂੰ ਕਿਹਾ ਸੀ ਤੂੰ ਆਦ ਭਵ ਸੰਸਾਰ ਨੂੰ ਲਿਆਉਣ ਵਾਲੀ ਆਦ ਸ਼ਕਤੀ ਕਹਾਉਣੀ
ਮੁਕਤ ਕੀ ਬਰੀਆ ਕਹਾਂ ਛਪਾਨੀ।
ਤੈਨੂੰ ਮੁਕਤੀ ਮੰਗੀ ਮੁਕਤੀ ਦੇ ਦੇਣ ਗਏ, ਹੁਣ ਕਿੱਧਰ ਛਪ ਗਈ ਹੈ? ਲੋਕਾਂ ਦੀਆਂ ਕੜਾਹੀਆਂ ਖਾਣੀਆਂ ਪਾਸ਼ਨਾਂ ਪੂਰੀਆਂ ਕਰਦੀਆਂ ਨੇ ਇੱਛਾ, ਇਹ ਮੁਕਤ ਦੇਣ ਵਾਲੇ ਲੋਕੀ ਹੈ, ਹੁਣ ਤੂੰ ਮੁਕਤ ਕੌਣ ਦੇਵੇ ਤੇਰੇ ਤਾਂ, ਹੁਣ ਤੇਰੀ ਮੈਂ ਉਪਾਸ਼ਨਾ ਕਰਦਾ ਰਿਹਾ ਹੈ। ਉਸ ਵੇਲੇ ਪੀਪੇ ਭਗਤ ਦੇ ਤਾਈ ਦੇਵੀ ਨੇ ਉਹ ਕਿਹਾ
ਗੁਰਮਤ ਰਾਮ ਨਾਮ ਗਹੁ ਮੀਤਾ।
ਪਿਆਰੇ ਮੇਰੇ ਭਗਤ ਪੀਪੇ ਆ, ਗੁਰਮਨ ਧਾਰਨ ਕਰ ਤੇ ਰਾਮ ਪਰਮੇਸ਼ਰ ਦੇ ਨਾਮ ਨੂੰ ਗ੍ਰਹਿਣ ਕਰ ਜੇ ਮੁਕਤ ਹੋਣਾ ਚਾਹੁੰਦਾ।
ਪਰਣਵੈ ਨਾਮਾ ਇਉਂ ਕਹਿ ਗੀਤਾ।
ਨਾਮਦੇਵ ਜੀ ਪਰਣਵੈ ਬੇਨਤੀ ਪੁਰੋ ਕਹਿੰਦੇ ਹੈ, ਇਉਂ ਕਹਿ ਕੇ ਪੀਪੇ ਨੂੰ ਗੀਤ ਚਲੀ ਗਈ। ਤੋ ਉਸੇ ਵੇਲੇ ਦਰਿਆ ਹੋ ਗਈ, ਇੰਨੀ ਗੱਲ ਕਹੇਗੀ ਗੁਰਮਤ ਦੁਆਰਾ ਨਾਮ ਨੂੰ ਗ੍ਰਹਿਣ ਕਰ ਜੇ ਮਿੱਤਰਾ ਉਤਰਨਾ ਚਾਹੁੰਦਾ। ਸੋ ਭਗਤ ਨਾਮਦੇਵ ਜੀ ਆਪਣੀ ਰਾਇ ਦਿੰਦੇ ਹੈ, ਅਸੀਂ ਇਹ ਗੀਤ ਬਚਨ ਕਹਿੰਦੇ ਹਾਂ ਭਾਈ ਪਰਣਵੈ ਨਾਮਦੇਵ ਜੀ, ਗੁਰਮਤ ਦੁਆਰਾ ਨਾਮ ਨੂੰ ਗ੍ਰਹਿਣ ਕਰੋ ਜੇ ਮੁਕਤ ਹੋਣਾ ਚਾਹੁੰਦੇ ਹਾਂ। ਇਹ ਗੀਤ ਭਜਨ ਕਹਿੰਦੇ ਹਾਂ, ਭਗਤ ਜੀ ਕਹਿੰਦੇ ਹਨ। ਸੋ ਇਸੇ ਪ੍ਰਕਾਰ ਗੀਤਾ ਵੀ ਇਹ ਕਹਿੰਦੀ ਹੈ ਕਿ ਗੁਰਮਤ ਦੁਆਰਾ ਨਾਮ ਨੂੰ ਗ੍ਰਹਿਣ ਕਰੋ। ਗੀਤਾ ਆਦਿਕਾਂ ਦੇ ਵਿੱਚ ਵੀ ਪਰਮੇਸ਼ਰ ਦੀ ਭਗਤੀ ਦੇ ਬਰਾਬਰ ਹੋਰ ਕੋਈ ਚੀਜ਼ ਨਹੀਂ ਮੰਨੀ। ਰੋ ਵਿਚਾਰ ਗੀਤ ਭਜਨ ਕਹਿੰਦੇ ਹਨ ਭਗਤ ਨਾਮਦੇਵ ਜੀ, ਉਹ ਕਹਿ ਕੇ ਚਲੀ ਗਈ।